पहला राजा अध्याय दो। जब दाऊद दे मरण दे दिन नेड़े आए तां उसने अपने पुत्र सुलेमान नू ए आग्या दित्ती कि मैं सारी सृष्टि की तरह मरण नू हाँ, तू तकड़ा हो ते मर्द बन। यहोवा अपने परमेशर की आग्या नू मन के उहदे मार्ग उत्ते चल अते उहदियां विधियां हुक्मां नियमां अते साखियां की पालना करके राखी कर जिवें मूसा की व्यवस्था विच लिखिया है। इस कारण तू उस सारे काम विच जिहड़ा तू करें अते उस सब कासे वल जिधर तू मूँह करें सफल होवेगा, जिस करके यहोवा अपने उस बचन उत्ते बनया रहे जो उसने मेरे बारे आख्या सी कि जेकर तेरी संतान अपने मार्ग उत्ते ध्यान रखे अते अपने सारे मन अते अपनी सारी जान नाल मेरे अगे सच्चाई नाल चले तां तेरे वंश विच इसराइल दी राज गद्दी दे लई मनुख दी कमी ना होवेगी। तू जानदा भी है जो कुछ सरूया दे पुत्र योआब ने मेरे नाल अते इसराइल दे दोहां सेनापतियां अर्थात नेर दे पुत्र अबनेर अते यथर दे पुत्र अमासा नाल कीता, जिन्हां नू उसने वढ सुट्टिया अते सुलह दे विच युद्ध दा लहू वहाया अते युद्ध दे लहू नू अपनी पेटी उत्ते जिहड़ी उहदे लक नाल सी अते अपनी जुत्ती उत्ते जिहड़ी उहदे पैरां विच सी छिड़किया। तू अपनी बुद्ध दे अनुसार करी अते उहदा धौला सिर सलामती नाल अधोलोक विच ना जाण देवी, पर बरजी लई गिलियादी दे पुत्रां उत्ते दया करी अते उन्हां नू उन्हां दे विच जो तेरी मेज़ उत्ते खांदे हन रला देई, क्यों जो जिस वेले मैं तेरे भरा अबशालोम दे अगों भज्जिया सी तां ओह उवें ही मेरे कोल आए सन। वेख, बहुरीम दे बिन्यामीनी गेरा दा पुत्र शिमई तेरे नाल है। जिस दिन मैं महनेम नू जांदा सी तां उस मैनू सड़िया होया सराप दित्ता सी, पर ओह यरदन उत्ते मैनू लैण लई आया अते मैं उन्हू यहोवा दी सहुं खा के आख्या सी कि मैं तैनू तलवार नाल ना वड्डांगा। हुण तू उसनू सज़ा दित्ते बिना ना छड्डी, क्यों जो तू बुद्धवान मनुख है अते जो कुछ उसदे नाल करन दी जरूरत है उसनू तू जानदा है, इसलिए तू उसदा तौला सिर लहू नाल कबर विच उतारी। दाऊद अपने पुरख्या नाल सौं गया अते दाऊद दे शहर विच दब्या गया। दाऊद ने इसराइल उत्ते 40 साल राज कीता। 7 साल उसने हबरोन विच राज कीता अते 33 साल उसने यरूशलम विच राज कीता। सुलेमान अपने पिता दाऊद की राजगद्दी उत्ते बैठा अते उसका राज बहुत ही दृढ़ हो गया। इस तों बाद हगीत दा पुत्र अदोनिया सुलेमान की माता बदशबा कोल आया। अगों उसने आख्या, तू सुलह नाल आया है? तां उसने उत्तर दिता, सुलह नाल। फिर उसने आख्या, मैं तेरे नाल एक गल करनी है। उस आख्या, बोल। तद उसने आख्या, तू जानदी है कि राज तां मेरा सी अते उस वेले सारे इसराइल दा मूँह मेरे उत्ते सी कि मैं राज करां, पर राज उल्ट गया अते मेरे भरा दा हो गया, क्यों जो ओ यहोवा दी वल्लों ओदा ही सी। हुण मैं तेरे कोलों एक गल मंगदा हाँ, तू मैनू ना ना करी। उसने आख्या, बोल। तद उसने आख्या, दया करके सुलेमान पातशाह नू आख कि ओ अभिषेक शुनमी नू मेरी पत्नी होण लई देवे, क्यों जो ओ तेरी गल ना मुड़ेगा। बदशबा ने आख्या, चंगा, मैं तेरे बारे पातशाह नाल गल करांगी। बदशबा सुलेमान पातशाह कोल अंदर गई कि अदोनिया लई उहदे नाल गल करे, तां पातशाह उसदे मिलन लई उठ खड़ा होया अते उसनू मत्था टेकिया अते अपनी राजगद्दी उत्ते बैठ गया अते अपनी माता लई एक शाही कुर्सी लगवाई। ओह उसदे सज्जे पासे वल बैठ गई। अगों उस आख्या, मैं तेरे कोलों एक छोटी जिही मंग मंगदी हाँ, मैनू खाली ना मोड़ी। तां पातशाह ने आख्या, माता जी, मंगो, मैं तुहाडे बोल नू ना मोड़ांगा। उसने आख्या कि अभिषेक शुनमी नू अपने भरा अदोनिया दी पत्नी होण लई दे। सुलेमान पातशाह ने उत्तर दे के अपनी माता जी नू आख्या, तू अदोनिया लई अभिषेक शुनमी नू ही क्यों मंगदी है, सगों उसदे लई राज भी मंग, क्यों जो ओ मेरा वड्डा भरा है, सगों ओदे लई अते अब्याथार जाजक अते सरूया दे पुत्र योआब लई भी। सुलेमान पातशाह ने यहोवा दी सहुं खा के आख्या, जे कदी अदोनिया ने यह गल अपने प्राणा दे विरुद्ध विच नहीं बोली तां परमेशर मेरे नाल भी अजिहा ही करे, सगों इस तों भी वध। हुण ज्योंदे यहोवा दी सौं जिस मैनू कायम कीता है, मैनू मेरे पिता दाऊद दी राजगद्दी उत्ते बिठाया है अते मेरे लई अपने बचन अनुसार एक घर बनाया है, अदोनिया अज दे दिन ही वड्या जावेगा। सुलेमान पातशाह ने यहोयादा दे पुत्र बनाया नू भेजिया अते उन्हें जाके उस उत्ते अजिहा हमला कीता के वह मर गया। फिर पातशाह ने अब्याथार जाजक नू आख्या कि तू अनाथोत नू अपने खेतां वल चला जा, क्यों जो तू मरण योग मनुख है, पर मैं तैनू अज दे दिन नहीं मारदा, ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਹਨਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ ਜੋ ਮੇਰੇ ਪਿਤਾ ਉੱਤੇ ਆਏ ਸਨ। ਸੁਲੇਮਾਨ ਨੇ ਅਬਿਆਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾ ਦਾ ਜਾਜਕ ਨਾ ਰਹੇ, ਇਸ ਲਈ ਕਿ ਉਹ ਯਹੋਵਾ ਦਾ ਉਹ ਬਚਨ ਪੂਰਾ ਕਰੇ ਜਿਹੜਾ ਉਸਨੂੰ ਸ਼ਿਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ। ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਆਂ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ। ਯੋਆਬ ਯਹੋਵਾ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਘਾਂ ਨੂੰ ਘੁੱਟ ਕੇ ਜਾ ਫੜਿਆ। ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ, ਉਹ ਜਗਵੇਦੀ ਦੇ ਕੋਲ ਹੈ। ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਇਆ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ। ਬਨਾਇਆ ਯਹੋਵਾ ਦੇ ਤੰਬੂ ਵਿੱਚ ਗਿਆ ਅਤੇ ਉਸਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿਕਲ ਆ। ਅੱਗੋਂ ਉਸਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ। ਫਿਰ ਇਸ ਗੱਲ ਲਈ ਬਨਾਇਆ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ। ਪਾਤਸ਼ਾਹ ਨੇ ਉਹਨੂੰ ਆਖਿਆ, ਉਸਦੇ ਬੋਲ ਅਨੁਸਾਰ ਕਰ ਅਤੇ ਉਸਦੇ ਉੱਤੇ ਜਾ ਪਾਓ, ਪਰ ਉਸਨੂੰ ਦੱਬ ਦੇਵੀਂ ਅਤੇ ਉਹਨਾਂ ਬੇਦੋਸ਼ਿਆਂ ਦੇ ਖੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ। ਯਹੋਵਾ ਉਸਦਾ ਖੂਨ ਉਸਦੇ ਸਿਰ ਉੱਤੇ ਰੱਖੇ, ਕਿਉਂ ਜੋ ਉਹ ਦੋਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵੱਧ ਸੱਚੇ ਅਤੇ ਭਲੇ ਸਨ, ਅਤੇ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਸੀ, ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਇਲ ਦਾ ਸੈਨਾਪਤੀ ਸੀ, ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾ ਦਾ ਸੈਨਾਪਤੀ ਸੀ। ਇਸ ਲਈ ਉਹਨਾਂ ਦਾ ਖੂਨ ਯੋਆਬ ਦੇ ਸਿਰ ਉੱਤੇ ਅਤੇ ਉਸਦੀ ਅੰਸ ਦੇ ਸਿਰ ਉੱਤੇ ਸਦਾ ਤੱਕ ਰਹੇ, ਪਰ ਦਾਊਦ ਉੱਤੇ, ਉਹਦੀ ਅੰਸ ਉੱਤੇ, ਉਹਦੇ ਘਰ ਉੱਤੇ ਅਤੇ ਉਹਦੀ ਰਾਜਗੱਦੀ ਉੱਤੇ ਸਦਾ ਤੱਕ ਯਹੋਵਾ ਵੱਲੋਂ ਸੁੱਖ ਸਾਂਦ ਰਹੇਗੀ। ਯਹੋਯਾਦਾ ਦਾ ਪੁੱਤਰ ਬਨਾਇਆ ਉਤਾਹਾਂ ਚੜ੍ਹ ਗਿਆ, ਉਸਦੇ ਉੱਤੇ ਹਮਲਾ ਕਰਕੇ ਉਸਨੂੰ ਮਾਰ ਸੁੱਟਿਆ ਅਤੇ ਉਸਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ। ਯਹੋਯਾਦਾ ਦੇ ਪੁੱਤਰ ਬਨਾਇਆ ਨੂੰ ਪਾਤਸ਼ਾਹ ਨੇ ਉਸਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਿਆਥਾਰ ਦਾ ਥਾਂ ਦਿੱਤਾ। ਫਿਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ, ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ ਤਾਂ ਤੂੰ ਸੱਚਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖੂਨ ਤੇਰੇ ਹੀ ਸਿਰ ਉੱਤੇ ਹੋਵੇਗਾ। ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ, ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ ਤਿਵੇਂ ਹੀ ਤੁਹਾਡਾ ਸੇਵਕ ਕਰੇਗਾ। ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ। ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਕਾ ਦੇ ਪੁੱਤਰ ਆਕੀਸ਼ ਦੇ ਕੋਲ ਭੱਜ ਗਏ। ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ, ਤੇਰੇ ਸੇਵਕ ਗਥ ਵਿੱਚ ਹਨ। ਸ਼ਿਮਈ ਨੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖੋਜ ਵਿੱਚ ਗਥ ਵਿੱਚ ਆਕੀਸ਼ ਨੂੰ ਗਿਆ। ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਸ਼ਹਿਰ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ। ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ। ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਭੇਜਿਆ ਅਤੇ ਉਹਨੂੰ ਆਖਿਆ, ਕੀ ਮੈਂ ਤੈਨੂੰ ਯਹੋਵਾ ਦੀ ਸਹੁੰ ਨਹੀਂ ਖਵਾਈ ਸੀ ਅਤੇ ਤੈਨੂੰ ਸਖ਼ਤੀ ਨਾਲ ਨਹੀਂ ਸੀ ਆਖਿਆ ਕਿ ਤੂੰ ਸੱਚ ਜਾਣੀ ਕਿ ਜਿਸ ਦਿਨ ਤੂੰ ਬਾਹਰ ਜਾਵੇਂਗਾ ਉਸ ਦਿਨ ਤੂੰ ਸੱਚਮੁੱਚ ਮਾਰਿਆ ਜਾਵੇਂਗਾ, ਅਤੇ ਤੂੰ ਮੈਨੂੰ ਆਖਿਆ ਸੱਚ ਬਚਨ, ਮੈਂ ਗੱਲ ਸੁਣ ਲਈ ਹੈ, ਫਿਰ ਤੂੰ ਕਿਉਂ ਯਹੋਵਾ ਦੀ ਸਹੁੰ ਦੀ ਪਾਲਣਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ? ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੂੰ ਮੇਰੇ ਪਿਤਾ ਦਾਊਦ ਨਾਲ ਕੀਤੀ। ਯਹੋਵਾ ਉਸ ਬੁਰਿਆਈ ਨੂੰ ਤੇਰੇ ਸਿਰ ਮੋੜ ਲਿਆਵੇਗਾ, ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜਗੱਦੀ ਯਹੋਵਾ ਅੱਗੇ ਸਦਾ ਤੱਕ ਕਾਇਮ ਰਹੇਗੀ। ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਇਆ ਨੂੰ ਹੁਕਮ ਦਿੱਤਾ ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ। ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ।